ਵਾਰ 21 ਦੀ ਪੌੜੀ 4 ਵਿੱਚ ਪਾਵਨ ਪਵਿੱਤਰ ਅੰਮ੍ਰਿਤ ਬੋਲ ਉਚਾਰਨ ਕਰ ਰਹੇ ਹਨ। ਵਾਹਿਗੁਰੂ ਸਾਹਿਬ ਜੀ, ਸੁਣ ਆਖਾਣ ਵਖਾਣ ਆਖ ਵਖਾਣਿਆ, ਹਿੰਦੂ ਮੁਸਲਮਾਨ ਨਾ ਸੱਚ ਸਿਆਣਿਆ, ਦਰਗਹ ਪਤ ਪਰਵਾਨ ਮਾਣ ਨਿਮਾਣਿਆ, ਵੇਦ ਕਤੇਬ ਕੁਰਾਨ ਨਾ ਅੱਖਰ ਜਾਣਿਆ, ਦੀਨ ਦੁਨੀ ਹੈਰਾਨ ਚੋਜ ਵਿਡਾਣਿਆ, ਕਾਦਰ ਨੂੰ ਕੁਰਬਾਨ ਕੁਦਰਤ ਮਾਣਿਆ, ਕਾਦਰ ਨੂੰ ਕੁਰਬਾਨ ਕੁਦਰਤ ਮਾਣਿਆ। ਕਹਿਣ ਲੱਗੇ, ਸੁਣ ਆਖਾਣ ਵਖਾਣ ਆਖ ਵਖਾਣਿਆ। ਸੰਸਾਰ ਦੇ ਵਿੱਚ ਇਹਨਾਂ ਪ੍ਰਾਣੀਆਂ ਨੇ, ਮਨੁੱਖਾਂ ਨੇ ਅਖਾਣਾਂ ਦੇ ਮੁਤਾਬਕ, ਭਾਵ ਜੋ ਵੇਦਾਂ ਸ਼ਾਸਤਰਾਂ ਪੁਰਾਣਾਂ ਸਿਮਰਤੀਆਂ ਦੇ ਮੁਤਾਬਕ ਧਰਮ ਪੁਸਤਕਾਂ ਦੇ ਵਿੱਚ ਵਰਣਨ ਕੀਤਾ ਗਿਆ ਸੀ, ਕਿਸੇ ਨੇ ਪੜ੍ਹ ਪੜ੍ਹ ਕੇ ਤੇ ਕਿਸੇ ਨੇ ਉਹਨਾਂ ਧਾਰਮਿਕ ਪੁਸਤਕਾਂ ਵਿੱਚੋਂ ਸੁਣ ਸੁਣ ਕੇ ਉਸ ਨਿਰੰਕਾਰ ਪਰਮੇਸ਼ਰ ਦਾ ਵਿਸਥਾਰ ਕੀਤਾ ਹੈ, ਭਾਵ ਪਰਮੇਸ਼ਰ ਦੇ ਗੀਤ ਗਾਏ ਨੇ ਤੇ ਲੋਕਾਂ ਨੂੰ ਸੁਣਾਇਆ ਕਿ ਪਰਮਾਤਮਾ ਕਿਸ ਤਰ੍ਹਾਂ ਦਾ ਹੈ, ਰੱਬ ਕਿਸ ਤਰ੍ਹਾਂ ਦਾ ਹੈ, ਪਰਮੇਸ਼ਰ ਕਿੰਨੀ ਵੱਡੀ ਸ਼ਕਤੀ ਤੇ ਸਮਰੱਥਾ ਦਾ ਮਾਲਕ ਹੈ। ਭਾਵ ਅਖਾਣਾਂ ਦੇ ਮੁਤਾਬਕ, ਵੇਦਾਂ ਸ਼ਾਸਤਰਾਂ ਦੇ ਮੁਤਾਬਕ ਹੀ ਜੋ ਕੁਛ ਉਹਨਾਂ ਨੇ ਦੱਸਿਆ, ਉਹ ਕੁਛ ਹੀ ਹਰੇਕ ਇਨਸਾਨ ਸੰਸਾਰ ਜਗਤ ਦੇ ਵਿੱਚ ਬਿਆਨ ਕਰਦਾ ਆ ਰਿਹਾ ਹੈ। ਹਿੰਦੂ ਮੁਸਲਮਾਨ ਨਾ ਸੱਚ ਸਿਆਣਿਆ, ਹਿੰਦੂਆਂ ਨੇ ਅਤੇ ਮੁਸਲਮਾਨਾਂ ਨੇ ਸੱਚੇ ਪ੍ਰਭੂ ਨੂੰ ਪਛਾਣਿਆ ਨਹੀਂ, ਕਿਉਂਕਿ ਆਪਣੀ ਆਪਣੀ ਹਉਮੈ ਦੇ ਵਿੱਚ ਹੀ ਗਲਤਾਨ ਰਹੇ। ਹਿੰਦੂ ਇਹ ਹੀ ਸਮਝਦਾ ਰਿਹਾ ਕਿ ਮੈਂ ਸਭ ਤੋਂ ਮਹਾਨ ਹਾਂ, ਮੁਸਲਮਾਨ ਇਹ ਸਮਝਦਾ ਰਿਹਾ ਕਿ ਮੇਰਾ ਮਜ਼ਹਬ ਹੀ ਸਭ ਤੋਂ ਮਹਾਨ ਹੈ। ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹੀ ਅੰਮ੍ਰਿਤ ਬਚਨ ਨੇ, ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮੌਲਾਣੇ, ਕੀ ਬ੍ਰਾਹਮਣ ਤੇ ਕੀ ਮੌਲਵੀ, ਭਾਵ ਕੀ ਪੰਡਿਤ ਤੇ ਕੀ ਕਾਜੀ ਮੁੱਲਾ, ਖਹਿ ਮਰਦੇ ਆਪਸ ਵਿੱਚ ਖਹਿ ਖਹਿ ਕੇ ਦੁਨੀਆਂ ਤੋਂ ਮਰ ਜਾਂਦੇ ਰਹੇ, ਆਪਣੇ ਆਪ ਨੂੰ ਵੱਡਾ ਹੁਕਮਾਉਂਦੇ ਰਹੇ, ਆਪਣੇ ਆਪ ਨੂੰ ਮਹਾਨ ਕਹਿੰਦੇ ਰਹੇ, ਆਪਣੇ ਆਪਣੇ ਮਜ਼ਹਬ ਦੀ ਹੀ ਉਸਤਤ ਕਰਦੇ ਰਹੇ, ਦੂਜੇ ਦੀ ਨਿੰਦਿਆ ਹੀ ਕਰਦੇ ਰਹੇ ਸਾਰਾ ਜੀਵਨ, ਪਰੰਤੂ ਸੱਚ ਦੀ ਪਛਾਣ ਕਿਸੇ ਨੇ ਨਹੀਂ ਕੀਤੀ। ਇਹ ਨਹੀਂ ਸਮਝਿਆ ਕਿ ਜਿਸ ਨੂੰ ਹਿੰਦੂ ਭਗਵਾਨ ਕਹਿੰਦਾ ਹੈ ਉਹ ਹੀ ਮੇਰਾ ਅੱਲਾ ਹੈ, ਹਿੰਦੂ ਨੇ ਇਹ ਨਹੀਂ ਸਮਝਿਆ ਕਿ ਜਿਸ ਨੂੰ ਅੱਲਾ ਖੁਦਾ ਕਹਿੰਦੇ ਨੇ ਉਹ ਹੀ ਮੇਰਾ ਭਗਵਾਨ ਹੈ। ਭਾਵ ਉਹ ਭਗਵਾਨ ਕਹਿ ਕੇ ਉਸਤਤ ਕਰਦਾ ਰਿਹਾ ਹਿੰਦੂ, ਤੇ ਕਹਿੰਦਾ ਰਿਹਾ ਮੇਰਾ ਭਗਵਾਨ ਵੱਡਾ ਹੈ, ਮੁਸਲਮਾਨ ਇਹ ਆਖਦਾ ਰਿਹਾ ਕਿ ਮੇਰਾ ਅੱਲਾ ਵੱਡਾ ਹੈ, ਜਦੋਂ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਭਾਵੇਂ ਭਗਵਾਨ ਕਹੀਏ ਤੇ ਭਾਵੇਂ ਉਸਨੂੰ ਅੱਲਾ ਖੁਦਾ ਹੈ, ਇੱਕ ਦੇ ਹੀ ਕਈ ਨਾਮ ਨੇ। ਇਹ ਸਾਰੇ ਦੇ ਸਾਰੇ ਨਾਮ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਹਨ। ਪਾਵਨ ਬਾਣੀ ਚ ਵੀ ਬਚਨ ਆਇਆ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ, ਪਰਮੇਸ਼ਰ ਮੈਂ ਤੇਰੇ ਤੋਂ ਬਲਿਹਾਰ ਸਦਕੇ ਕੁਰਬਾਨ ਜਾਂਦਾ ਹਾਂ, ਜਿੰਨੇ ਨਾਮਾਂ ਨਾਲ ਸੰਸਾਰ ਜਗਤ ਨੇ ਤੈਨੂੰ ਪੁਕਾਰਿਆ, ਜਿਤਨੇ ਸੰਸਾਰ ਵਿੱਚ ਤੇਰੇ ਨਾਂ ਲੈ ਕੇ ਤੈਨੂੰ ਪੁਕਾਰਿਆ ਜਾਂਦਾ ਹੈ, ਵਰਣਨ ਨਹੀਂ ਕੀਤਾ ਜਾ ਸਕਦਾ ਕਿਤਨੇ ਨਾਮ ਨੇ ਸੰਸਾਰ ਜਗਤ ਵਿੱਚ ਤੇਰੇ। ਪਰੰਤੂ ਕੀ ਹਿੰਦੂ ਤੇ ਕੀ ਮੁਸਲਮਾਨ, ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਨਾ ਸੱਚ ਸਿਆਣਿਆ, ਸੱਚ ਨੂੰ ਨਹੀਂ ਪਛਾਣਿਆ, ਭਾਵ ਉਸ ਸੱਚੇ ਪਰਮੇਸ਼ਰ ਨਾਲ ਸਾਂਝ ਕੋਈ ਨਹੀਂ ਬਣੀ, ਆਪਣੀ ਹਉਮੈ ਦੇ ਵਿੱਚ ਹੰਕਾਰ ਦੇ ਵਿੱਚ ਹੀ ਸਾਰੇ ਦਾ ਸਾਰਾ ਜੀਵਨ ਇਹ ਲੋਕ ਗਰਸੇ ਰਹੇ ਤੇ ਲੜਾਈਆਂ ਝਗੜਿਆਂ ਵਿੱਚ ਗਲਤਾਨ ਰਹੇ। ਦਰਗਹ ਪਤ ਪਰਵਾਨ ਮਾਣ ਨਿਮਾਣਿਆ, ਪਰ ਪਰਮਾਤਮਾ ਦੀ ਦਰਗਾਹ 'ਚ ਇੱਜ਼ਤ ਕਿਸ ਨੂੰ ਮਿਲਣੀ ਸੀ, ਨਿਰੰਕਾਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਪਰਵਾਨ ਕਿਹਨਾਂ ਨੇ ਚੜ੍ਹਨਾ ਸੀ, ਜਿਨ੍ਹਾਂ ਨੇ ਮਾਣ ਵਾਲੇ ਹੋ ਕੇ ਵੀ ਨਿਮਾਣੇ ਬਣ ਕੇ ਰਹਿਣਾ ਸੀ। ਭਾਵ ਕੋਲ ਮਾਣ ਸਤਿਕਾਰ ਹੋਵੇ ਪਰ ਨਿਮਾਣਾ ਬਣ ਕੇ ਰਹੇ। ਸਾਧ ਸੰਗਤ, ਜਿਹੜੇ ਬੰਦੇ ਦੇ ਕੋਲ ਕੋਈ ਮਾਣ ਸਤਿਕਾਰ ਹੈ ਹੀ ਨਹੀਂ, ਉਸਨੇ ਨਿਮਾਣਾ ਕੀ ਬਣਨਾ। ਸੱਜਣਾ, ਤੇਰਾ ਪਤਾ ਤੇ ਉਸ ਦਿਨ ਲੱਗੇਗਾ, ਇਹ ਇਨਸਾਨ ਜਿਸ ਦਿਨ ਤੇਰੇ ਕੋਲ ਮਾਣ ਸਤਿਕਾਰ ਹੋਵੇ ਤੇ ਤੂੰ ਆਖੇ ਮੈਂ ਨਿਮਾਣਾ ਹਾਂ, ਤੇਰੇ ਕੋਲ ਦੁਨੀਆਂ ਦੀ ਧਨ ਦੌਲਤ ਮਾਇਆ ਐਸ਼ੋ ਇਸ਼ਰਤ ਪਦਾਰਥ ਹੋਣ ਤੇ ਤੂੰ ਕਹੇ मैं गरीब हां। गरीब हां दा भाव गुरमत हृदय गरीबी आवे, हिरदे दे विच तेरे निम्रता होए, गरीबी होए, हिरदे दे विच तेरे आपा भाव गवाचण वाली बिरती निर्माणता होए। तो बचन आया मालक परमात्मा दी दरगाह विच ओहो ही प्रवान होए, उन्हां नूं ही मान सत्कार ते इज्जत मिली है जिन्हां ने दुनिया विच जितना मर्जी मान सत्कार प्राप्त किया पर निमाणे बन के रहिंदे ने जिहड़े। वेद कतेब कुरान न अखर जाणिया, आपसी झगड़िया विच आपसी होमे दे विच गलतान रह के संसार तों तुर गए, ना वेदां दा ना कतेबां दा ते ना कुरान दा ही कोई एक अखर उन्हां लोकां ने जाणिया। निरंकार परमेश्वर नाल सांझ कोई नहीं पाई, कोई ना जाना तेरा केता केवड चीरा। इस गल नूं समझिया ही नहीं कि जेड़े वेद ने कतेब ने कुरान है धार्मिक ग्रंथ ने ये हद वाले ने, वाहेगुरु की कोई हद नहीं है। ये सारे दे सारे जिन्ने धार्मिक ग्रंथ ने इन्हां धार्मिक ग्रंथां विच पढ़ के सुन के इन्हां चों अखर जान ले ते अगां तों अगां बयान करदे रहे वर्णन करदे रहे, परंतु निरंकार परमेश्वर की सिफत सलाह का एक अखर भी नहीं जाने। एक शब्द मेरा प्राण बस्त है बहुड़ जन्म ना आवा। दुनिया में जड़े वेद ने चार वेद हिंदू मत के लोगों ने मने ने कि ये ब्रह्मा ने लिखे ने, सामवेद ऋग वेद जुजर वेद अथर्वण वेद, ये चार वेद ने। कतेब शब्द जड़े ये सामी मुल्कां दीयां पुस्तकां ने, इहदे विच कुरान भी आउंदा है जड़ा इस्लामी मत का ग्रंथ है, उहदे विच कुरान है, अंजील तौरेत ते जंबूर, ये चार पुस्तकां ने सामी मुल्कां दीयां। प्रसाद संगत कहन लगे इन्हां धार्मिक पुस्तकां चों ते कुरान चों इन्हां ने एक अखर भी नहीं जाणिया। की अखर नहीं जाणिया? निरंकार परमात्मा का अंत नहीं पाया जा सकता। एक निरंकार परमेश्वर का नाम ही अपने मन हिरदे विच बसाउणा चाहीदा सी, उस अखर नूं जाणिया ही नहीं। परमेश्वर दे नाम सिमरण नूं अपने मन हिरदे विच टिकाया ही नहीं, निरंकार परमात्मा दे सिमरण विच उहदी याद विच जुड़े ही नहीं, केवल अपने झगड़िया दे विच मतां मजहबां दे झगड़िया च। इहनूं विद्वान मजहबी झगड़े आखदे हन, भाव मजहबां दे झगड़े मतां दे झगड़े, अपने आप नूं वड्डा समझणा दूसरे नूं छोटा विखालण दा यतन करना, इन्हां विच ही गलतान रहे। पर जिहड़ी रब दी बंदगी दी बात सी सतनाम श्री वाहिगुरु, उस प्रभु नूं जप के उहदे विच लीनता प्राप्त कर लैणी, दोवां कोल ही नहीं आई, ना हिंदू कोल ना मुसलमान दे कोल। दीन दुनी हैरान चोज विडाणिया, दीन अते दुनिया लोक परलोक दे भाव निवासी सारे हैरान होके इन्हां वल तकदे रहे भई कैसी बात है। निरंकार परमेश्वर परमात्मा दे आश्चर्य कौतक ने, परमात्मा दी आश्चर्य वड्याई है। संसार दे लोक ते परमात्मा दी कुदरत वल वेख के हैरान हुंदे रहे कि अकाल पुरख वाहिगुरु तू इतना बेअंत है, तू इतनी ताकत दा मालक है, परमेश्वर तू इन्नी समर्था दा मालक है, तेरा कोई अंत नहीं पा सकदा। इसलिए अकाल पुरख वाहिगुरु दे चरणां नाल जुड़, उस कादर नूं कुदरत विचों वेखणा। ते साध संगत कुदरत वल तक के ये गल कहनी, कुदरत कवन कहा विचार, वारिया ना जावा एक वार, जो तुद भावै साई भली कार, तू सदा सलामत निरंकार। इन्हां बातां तों ये लोग अलग ही रहे ते ठोकरां खांदे रहे। कादर नूं कुर्बान कुदरत माणिया, इसलिए सारी दी सारी सृष्टि दे उस कादर, कादर दा भाव है रचनहार, जिस परमात्मा ने इस कुदरत दी रचना कीती है, कुदरत तों कादर परमात्मा नूं आखदे हां। इसलिए उस निरंकार परमेश्वर जो सारी दी सारी सृष्टि नूं पैदा करन वाला है, उस कादर तों कुदरत नूं बनाउण वाले तों असीं सदा वास्ते कुर्बान जांदे हां, वारने जांदे हां। अपनी कुदरत दा आप मान आसरा है, इस कुदरत दा सिरजनहार परमात्मा इहदा आसरा भी है। हुण सारी दी सारी कुदरत है, धरती किसने टकाई है, समुंदर किसने टकाए ने, सूरज चंद्रमा तारे सारे दा सारा ब्रह्मांड किसने टकाया है, ਕਹਿਣ ਲੱਗੇ ਨਿਰੰਕਾਰ ਪਰਮੇਸ਼ਰ, ਇਹ ਤੇਰੀ ਆਪਣੀ ਸਾਜੀ ਹੋਈ ਕੁਦਰਤ ਹੈ। ਆਪਣੇ ਆਸਰੇ ਦੇ ਉੱਤੇ ਤੂੰ ਇਹਨਾਂ ਸਾਰਿਆਂ ਨੂੰ ਟਿਕਾਇਆ ਹੋਇਆ ਹੈ। ਅਸੀਂ ਤੇਰੀ ਕੁਦਰਤ ਤੋਂ ਜਿੱਥੇ ਕੁਰਬਾਨ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਜਿੱਥੇ ਤੇਰੀ ਕੁਦਰਤ ਤੋਂ ਵੀ ਕੁਰਬਾਨ ਜਾਂਦੇ ਹਾਂ, ਉੱਥੇ ਸਾਰੀ ਦੀ ਸਾਰੀ ਸ੍ਰਿਸ਼ਟੀ ਦੇ ਰਚਣਹਾਰੇ ਅਕਾਲ ਪੁਰਖ ਪਰਮੇਸ਼ਰ ਤੇਰੇ ਤੋਂ ਵੀ ਬਲਿਹਾਰ ਸਦਕੇ ਅਤੇ ਕੁਰਬਾਨ ਜਾਂਦੇ ਹਾਂ, ਜਿਸ ਨੇ ਇਤਨਾ ਕੁਝ ਇਸ ਸੰਸਾਰ ਜਗਤ ਦੇ ਵਿੱਚ ਪੈਦਾ ਕੀਤਾ ਹੈ। ਵਾਰ 21 ਦੀ ਪੌੜੀ 5 ਵਿੱਚ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰ ਰਹੇ ਹਨ, ਲੱਖ ਲੱਖ ਰੂਪ ਸਰੂਪ ਅਨੂਪ ਸਿਧਾਵਹੀ, ਰੰਗ ਬਿਰੰਗ ਸੁਰੰਗ ਤਰੰਗ ਬਣਾਵਹੀ, ਰਾਗ ਨਾਦ ਵਿਸਮਾਦ ਗੁਣ ਨਿਧ ਗਾਵਹੀ, ਰਸ ਕਸ ਲੱਖ ਸੁਆਦ ਚੱਖ ਚਖਾਵਹੀ, ਗੰਧ ਸੁਗੰਧ ਕਰੋੜ ਮਹਿ ਮਹਿਕਾਵਹੀ, ਗੈਰ ਮਹਿਲ ਸੁਲਤਾਨ ਮਹਿਲ ਨਾ ਪਾਵਹੀ, ਗੈਰ ਮਹਿਲ ਸੁਲਤਾਨ ਮਹਿਲ ਨਾ ਪਾਵਹੀ। ਕਹਿਣ ਲੱਗੇ ਲੱਖ ਲੱਖ ਰੂਪ ਸਰੂਪ ਅਨੂਪ ਸਦਾਵਹੀ, ਕਈ ਲੱਖਾਂ ਹੀ ਸੋਹਣੇ ਸਰੂਪ ਵਾਲੇ, ਭਾਵ ਜਿਨ੍ਹਾਂ ਦਾ ਰੂਪ ਅਨੂਪ ਹੈ। ਅਨੂਪ ਦਾ ਅਰਥ ਹੁੰਦਾ ਅਨ ਉਪਮਾ, ਜਿਸ ਨੂੰ ਬਿਆਨ ਨਾ ਕੀਤਾ ਜਾ ਸਕੇ, ਵਰਣਨ ਨਾ ਕੀਤਾ ਜਾ ਸਕੇ। ਕਈ ਲੱਖਾਂ ਹੀ ਸੋਹਣੇ ਸੁੰਦਰ ਸਰੂਪ ਵਾਲੇ, ਜਿਨ੍ਹਾਂ ਦੀ ਉਪਮਾ ਵਾਸਤੇ ਕੋਈ ਉਪਮਾਨ ਨਹੀਂ ਹੈ। ਉਪਮਾਨ ਨਹੀਂ ਭਾਵ ਸੰਸਾਰ ਜਗਤ ਵਿੱਚ ਉਹਨਾਂ ਨੂੰ ਕਿਸੇ ਨਾਲ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ, ਉਹਨਾਂ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਵੀ ਉਹ ਕਿਤਨੇ ਸੁੰਦਰ ਹਨ। ਪਰ ਪਤਾ ਭਾਈ ਗੁਰਦਾਸ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਸਿਧਾਵਹੀ, ਉਹਨਾਂ ਨੇ ਵੀ ਇੱਕ ਦਿਨ ਇਸ ਦੁਨੀਆਂ ਤੋਂ ਸਿਧਾ ਜਾਣਾ ਹੈ, ਭਾਵ ਮਰ ਜਾਣਾ ਹੈ। ਬੜੇ ਬੜੇ ਸੁੰਦਰ ਸਰੂਪ ਵਾਲੇ ਇਸ ਧਰਤੀ ਦੇ ਉੱਤੇ, ਸੋਹਣੇ ਤੋਂ ਸੋਹਣੇ ਲੋਕ ਸੁੰਦਰਤਾ ਵਾਲੇ ਆਏ, ਇੱਕ ਦਿਨ ਆਇਆ ਮਿੱਟੀ ਵਿੱਚ ਮਿਲ ਗਏ। ਸਾਰੀ ਦੀ ਸਾਰੀ ਸੁੰਦਰਤਾ ਮਿੱਟੀ ਵਿੱਚ, ਖੇਹ ਵਿੱਚ ਮਿਲ ਗਈ, ਧਰਤੀ ਵਿੱਚ ਰਲ ਗਏ। ਭਗਤ ਭੀਖਣ ਜੀ ਨੇ ਪਾਵਨ ਬਾਣੀ ਵਿੱਚ ਇੱਕ ਬਚਨ ਆਖਿਆ, ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪੁਰਾਣੀ, ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤਹਿ ਲਿਹੋ ਉਭਾਰੀ, ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇ ਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ ਵਾਂਕਾ ਔਖਦ ਨਹੀਂ। ਅੱਖਾਂ ਚੋਂ ਆਪਣੇ ਆਪ ਪਾਣੀ ਵਗੀ ਜਾਂਦਾ, ਗਲੇ ਦੇ ਵਿੱਚ ਰੇਸ਼ਾ ਪੈ ਗਿਆ, ਗਿੱਟੇ ਗੋਡਿਆਂ ਵਿੱਚੋਂ ਦਮ ਨਹੀਂ ਰਿਹਾ ਦੌੜ ਭੱਜ ਕਰਨ ਵਾਲਾ। ਕਹਿਣ ਲੱਗੇ ਇਹੋ ਜਿਹੀ ਹਾਲਤ ਬਣ ਗਈ ਸਰੀਰ ਦੀ ਬੁਢੇਪੇ ਵਿੱਚ ਜਾ ਕੇ, ਵਾਂਕਾ ਔਖਦ ਨਹੀਂ, ਜਿਸ ਦੀ ਦਵਾਈ ਕੋਈ ਨਹੀਂ ਹੈ। ਕਿਸੇ ਡਾਕਟਰ ਹਕੀਮ ਕੋਲ ਜਾਂਦੇ ਹੋ, ਡਾਕਟਰ ਹਕੀਮ ਨੂੰ ਕਹਿੰਦੇ ਸਿਰ ਦੁਖਦਾ, ਗਲੇ ਵਿੱਚ ਰੇਸ਼ਾ ਆਇਆ, ਖਾਂਸੀ ਆਉਂਦੀ, ਅੱਖਾਂ ਚੋਂ ਪਾਣੀ ਵਗਦਾ, ਖਾਧਾ ਪੀਤਾ ਚੰਗੀ ਤਰ੍ਹਾਂ ਪਚਦਾ ਨਹੀਂ ਹੈ, ਗਿੱਟੇ ਨਹੀਂ ਚੰਗੀ ਤਰ੍ਹਾਂ, ਗੋਡੇ ਨਹੀਂ ਚੰਗੀ ਤਰ੍ਹਾਂ ਕੰਮ ਕਰਦੇ, ਡਾਕਟਰ ਸਾਹਿਬ ਸੁਭਾਏ ਕਹਿ ਦਿੰਦਾ ਜੀ ਇਹ ਬਜ਼ੁਰਗੀ ਕਰਕੇ ਹੈ, ਵਡੇਰੀ ਉਮਰ ਕਰਕੇ ਹੈ, ਜਵਾਨੀ ਗੁਜ਼ਰ ਗਈ, ਜਵਾਨੀ ਲੰਘ ਗਈ, ਬੁਢੇਪਾ ਆ ਗਿਆ। ਇਸ ਲਈ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਬੁਢੇਪੇ ਨੂੰ ਇੱਕ ਰੋਗ ਦੱਸਿਆ ਬਾਣੀ ਚ। ਭਗਤ ਕਬੀਰ ਸਾਹਿਬ ਆਖਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਰਾ ਦਾ ਅਰਥ ਬੁਢੇਪਾ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜਲੇ ਰੇ ਮਨ ਸਾਰੰਗ ਪਾਣੀ। ਮੌਤ ਦਾ ਸਮਾਂ ਜਿੰਨੀ ਦੇਰ ਨਹੀਂ ਆਇਆ, ਬੁਢੇਪੇ ਦੇ ਦੁੱਖ ਜਿੰਨੀ ਦੇਰ ਨਹੀਂ ਆਏ, ਨਿਰੰਕਾਰ ਪਰਮਾਤਮਾ ਦੀ ਬੰਦਗੀ ਵਿੱਚ ਜੁੜਨਾ ਕਰ, ਪਰਮੇਸ਼ਵਰ ਦੀ ਸਿਫਤ ਸਲਾਹ ਵਿੱਚ ਜੁੜ। ਤੋ ਸਾਧ ਸੰਗਤ, ਸੰਸਾਰ ਜਗਤ ਵਿੱਚ ਐਸੇ ਵੀ ਬਜ਼ੁਰਗ ਵੇਖੇ, ਧੰਨ ਧੰਨ ਬਾਬਾ ਬੁੱਢਾ ਸਾਹਿਬ ਵਰਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਨਿਯੁਕਤ ਕੀਤਾ ਸੀ ਨਾ, 5ਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਦੋਂ ਪ੍ਰਕਾਸ਼ਮਾਨ ਕੀਤਾ, ਬਾਬਾ ਬੁੱਢਾ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਸਥਾਪਿਤ ਕੀਤਾ, ਬਾਬਾ ਬੁੱਢਾ ਸਾਹਿਬ ਜੀ ਦੀ ਸਰੀਰਕ ਉਮਰ ਉਸ ਵਕਤ ਤਕਰੀਬਨ 98 ਸਾਲ ਦੀ ਸੀ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਹੁਕਮਨਾਮਾ ਲੈਂਦੇ ਸਨ ਸਤਿਗੁਰੂ ਜੀ ਦੀ ਬਾਣੀ ਦਾ ਪਰਿਕਰਮਾ ਵਿੱਚ ਸਰੋਵਰ ਦੇ ਕਿਨਾਰੇ ਬੈਠੀਆਂ ਸੰਗਤਾਂ ਤੱਕ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਆਵਾਜ਼ ਗੂੰਜਾਂ ਪਾਉਂਦੀ ਸੀ। ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਦਰ ਸੁਰਤ ਗਿਆਨ, ਉਹ ਬੁੱਢੇ ਨਹੀਂ ਜਿਨ੍ਹਾਂ ਦੀ ਸੁਰਤ ਪਰਮੇਸ਼ਵਰ ਦੇ ਚਰਨਾਂ ਨਾਲ ਜੁੜੀ ਹੋਈ ਹੈ। ਭਾਵ ਉਹ ਵਡੇਰੀ ਉਮਰ ਵਿੱਚ ਜਾ ਕੇ ਵੀ ਆਨੰਦਿਤ ਨੇ, ਖੁਸ਼ੀਆਂ ਤੇ ਖੇੜਿਆਂ ਵਿੱਚ ਨੇ। ਮਨਮੁਖ ਬੰਦਾ ਜਿਹੜਾ ਹੈ, ਮਨ ਦੀ ਮੱਤ ਉੱਤੇ ਚੱਲਣ ਵਾਲਾ, ਗੁਰੂ ਤੋਂ ਬੇਮੁਖ, ਉਹ ਭਾਵੇਂ ਜਵਾਨੀ ਦੀ ਅਵਸਥਾ ਵਿੱਚ ਵੀ ਹੈ, ਪਾਤਸ਼ਾਹ ਪਾਵਨ ਬਾਣੀ ਚ ਆਖਦੇ ਨੇ ਬੁਢੇਪੇ ਦੀ ਅਵਸਥਾ ਵਰਗਾ ਹੀ ਹੈ। ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਦਰ ਹਰ ਸੁਰਤ ਨਹੀਂ, ਤੇ ਜੇ ਅੰਦਰੋਂ ਸੁਰਤ ਪਰਮੇਸ਼ਰ ਨਾਲ ਜੁੜੀ ਹੈ ਤੇ ਫਿਰ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ। ਕਹਿਣ ਦਾ ਭਾਵ ਦਾਸ ਦਾ, ਜਿਹੜੀ ਦਾਸ ਨੇ ਬੇਨਤੀ ਕਰਨੀ ਹੈ ਭਾਈ ਸਾਹਿਬ, ਭਾਈ ਗੁਰਦਾਸ ਜੀ ਜੋ ਬਚਨ ਕਹਿ ਰਹੇ ਨੇ ਉਹਦੇ ਮੁਤਾਬਕ ਕਿ ਲੱਖਾਂ ਹੀ ਸੁੰਦਰ ਸਰੂਪ ਵਾਲੇ ਤੇ ਸੋਹਣੇ ਸਰੂਪ ਵਾਲੇ ਜਿਨ੍ਹਾਂ ਦੀ ਉਪਮਾ ਨਹੀਂ ਸੀ ਕੀਤੀ ਜਾ ਸਕਦੀ, ਉਹ ਵੀ ਇਸ ਧਰਤੀ ਦੇ ਉੱਤੇ ਪੈਦਾ ਹੋਏ। ਪਰੰਤੂ ਇੱਕ ਦਿਨ ਐਸਾ ਆਇਆ ਜਦੋਂ ਖੇਹ ਵਿੱਚ ਮਿਲ ਜਾਂਦੇ ਰਹੇ, ਮਿੱਟੀ ਵਿੱਚ ਮਿਲ ਜਾਂਦੇ ਰਹੇ, ਭਾਵ ਮੌਤ ਨੇ ਉਹ ਵੀ ਗ੍ਰਸ ਲਏ, ਉਹ ਵੀ ਮੌਤ ਦੇ ਮੂੰਹ ਵਿੱਚ ਚਲੇ ਗਏ। ਮੁੱਕ ਗਈ ਜਵਾਨੀ, ਮੁੱਕ ਗਿਆ ਜੋਬਨ, ਮੁੱਕ ਗਈ ਸੁੰਦਰਤਾ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇਡ ਨਾ ਕੋਏ, ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ। ਇਸ ਲਈ ਪਾਵਨ ਬਾਣੀ ਨੇ ਇਹ ਵੀ ਬਚਨ ਆ ਕੇ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਬੜੀਆਂ ਜਵਾਨੀਆਂ ਤੇ ਬੜੇ ਜੋਬਨ, ਸੁੰਦਰਤਾ ਵਾਲੇ ਸਰੀਰ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਸੁੱਕ ਗਏ, ਕੁਮਲਾ ਗਏ, ਸੜ ਗਏ, ਮਿੱਟੀ ਵਿੱਚ ਮਿਲ ਗਏ। ਇਸ ਲਈ ਫਿਰ ਬਚਨ ਸੁਣ ਲੈਣੇ ਜੋ ਪਾਵਨ ਬਚਨ ਹਨ ਇਸ ਪੌੜੀ ਵਿੱਚ। ਲੱਖ ਲੱਖ ਰੂਪ ਸਰੂਪ ਅਨੂਪ ਸਿਧਾਵਹੀ, ਲੱਖਾਂ ਹੀ ਸੋਹਣੇ ਰੂਪ ਵਾਲੇ, ਸੁੰਦਰਤਾ ਵਾਲੇ ਤਨ ਕਰਕੇ ਜਿਹੜੇ ਸੋਹਣੇ ਸਨ। ਕਹਿਣ ਲੱਗੇ ਇੱਕ ਸਮਾਂ ਆਇਆ ਸੰਸਾਰ ਤੋਂ ਕੀ ਹੋਇਆ, ਸਿਧਾਵਹੀ ਸਿਧਾ ਗਏ, ਮਰ ਜਾਂਦੇ ਹਨ, ਚਲੇ ਜਾਂਦੇ ਹਨ ਸੰਸਾਰ ਤੋਂ। ਰੰਗ ਬਿਰੰਗ ਸੁਰੰਗ ਤਰੰਗ ਬਣਾਵਹੀ, ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਵਿੱਚ ਕਈ ਤਰ੍ਹਾਂ ਦੇ ਰੰਗ, ਰੰਗਾਂ ਤੋਂ ਬਿਨਾਂ ਜਿਨ੍ਹਾਂ ਨੂੰ ਰੰਗ ਬਿਰੰਗੇ ਆਪਾਂ ਆਖਦੇ, ਕਹਿੰਦੇ ਕਈ ਤਰ੍ਹਾਂ ਦੇ ਰੰਗ, ਕਈ ਰੰਗਾਂ ਤੋਂ ਬਿਨਾਂ ਔਰ ਸੋਹਣੇ ਤੋਂ ਸੋਹਣੇ ਰੰਗਾਂ ਵਾਲੇ ਸੰਸਾਰ ਜਗਤ ਦੇ ਵਿੱਚ ਕੌਤਕ ਕਰਦੇ ਹਨ। ਨਿਰੰਕਾਰ ਵਾਹਿਗੁਰੂ ਨੇ ਇਹਨਾਂ 84 ਲੱਖ ਜੂਨਾਂ ਦੇ ਵਿੱਚ ਵੀ ਸੋਹਣੇ ਤੋਂ ਸੋਹਣੇ ਰੰਗਾਂ ਵਾਲੇ ਜੀਵ, ਜਿਨ੍ਹਾਂ ਵਿੱਚ ਇਨਸਾਨ ਵੀ ਆਉਂਦਾ ਹੈ, ਸੁੰਦਰਤਾ ਸਰੂਪ ਵਾਲੇ, ਅਕਾਲ ਪੁਰਖ ਵਾਹਿਗੁਰੂ ਨੇ ਜਗਤ ਵਿੱਚ ਬਣਾਏ ਹਨ, ਪੈਦਾ ਕੀਤੇ ਹਨ। ਰਾਗ ਨਾਦ ਵਿਸਮਾਦ ਗੁਣ ਨਿਧ ਗਾਵਹੀ, ਕਈ ਰਾਗ ਕਈ ਵਾਜੇ ਅਸਚਰਜ ਰੂਪ ਹਨ। ਸਾਧ ਸੰਗਤ ਜੋ ਗੁਣਾਂ ਦੇ ਸਮੁੰਦਰ ਅਕਾਲ ਪੁਰਖ ਪਰਮੇਸ਼ਰ ਨੂੰ ਗਾਇਨ ਕਰਦੇ ਹਨ, ਐਸੇ ਐਸੇ ਰਾਗ ਗਾਉਣ ਵਾਲੇ, ਐਸੇ ਐਸੇ ਨਾਥ, ਐਸੇ ਐਸੇ ਵਿਸਮਾਦ ਅਵਸਥਾ ਵਾਲੇ ਸਾਧ ਸੰਗਤ, ਰਾਗ ਤੇ ਸੰਗੀਤ ਐਸੀ ਵਿਦਵਤਾ ਵਾਲੇ ਲੋਕ ਇਸ ਜਗਤ ਦੇ ਵਿੱਚ ਪੈਦਾ ਹੋਏ ਤੇ ਉਹਨਾਂ ਨੇ ਅਕਾਲ ਪੁਰਖ ਪਰਮੇਸ਼ਰ ਦੇ ਗੁਣ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਗਾਇਨ ਕੀਤੇ। ਰਸ ਕਸ ਲੱਖ ਸੁਆਦ ਚੱਖ ਚਖਾਵਈ, ਕਈ ਰਸਾਂ ਕਸਾਂ ਦੇ ਲੱਖਾਂ ਸੁਆਦਾਂ ਸੰਸਾਰ ਜਗਤ ਵਿੱਚ ਚੱਖਦੇ, ਹੋਰਨਾਂ ਨੂੰ ਵੀ ਚਖਾਉਂਦੇ, ਭਾਵ ਕਈਆਂ ਨੂੰ ਬੜੇ ਸੁਆਦਲੇ ਭੋਜਨ, ਤਰ੍ਹਾਂ ਤਰ੍ਹਾਂ ਦੇ ਖਾਣੇ 36 ਪ੍ਰਕਾਰ ਦੇ ਬਣਾਉਣੇ ਆਉਂਦੇ ਨੇ, ਉਹ ਆਪ ਵੀ ਖਾਂਦੇ ਨੇ ਤੇ ਬਣਾ ਬਣਾ ਕੇ ਦੂਸਰਿਆਂ ਨੂੰ ਵੀ ਖਵਾਉਂਦੇ ਹਨ। ਐਸੇ ਵੀ ਸੰਸਾਰ ਜਗਤ ਵਿੱਚ ਲੱਖਾਂ ਪੈਦਾ ਹੋਏ। ਫਿਰ ਕਹਿਣ ਲੱਗੇ ਗੰਧ ਸੁਗੰਧ ਕਰੋੜ ਮਹਿ ਮਹਿਕਾਵਈ, ਕਰੋੜਾਂ ਸੁਗੰਧੀਆਂ। ਆਪਾਂ ਨੂੰ ਤੇ ਥੋੜੇ ਬਹੁਤੇ ਅਤਰ ਦਾ ਪਤਾ ਹੋਊ ਨਾ ਵੀ ਇਹ ਪਰਫਿਊਮ ਬੜਾ ਵਧੀਆ, ਇਹ ਪਰਫਿਊਮ ਬੜਾ ਵਧੀਆ, ਪਰ ਕਹਿੰਦੇ ਨੇ ਲੱਖਾਂ ਤਰ੍ਹਾਂ ਦੀਆਂ ਸੁਗੰਧੀਆਂ, ਕਰੋੜਾਂ ਤਰ੍ਹਾਂ ਦੀਆਂ ਸੁਗੰਧੀਆਂ ਸੰਸਾਰ ਜਗਤ ਵਿੱਚ ਨੇ, ਜਿਹੜੀਆਂ ਧਰਤੀ ਨੂੰ ਮਹਿਕਾ ਰਹੀਆਂ, ਜਿਨ੍ਹਾਂ ਨਾਲ ਧਰਤੀ ਮਹਿਕ ਉੱਠਦੀ ਹੈ। ਐਸੇ ਐਸੇ ਫੁੱਲ, ਐਸੇ ਐਸੇ ਬਾਗ ਬਗੀਚੇ, ਐਸੀਆਂ ਐਸੀਆਂ ਕਲੀਆਂ, ਐਸੇ ਐਸੇ ਉਹਨਾਂ ਫੁੱਲਾਂ ਤੋਂ ਤਿਆਰ ਕੀਤੇ ਹੋਏ ਅਤਰ, ਫਲੇਲ, ਪਰਫਿਊਮ ਜਿਹੜੇ ਆਲੇ ਦੁਆਲੇ ਨੂੰ ਮਹਿਕਾ ਦਿੰਦੇ ਹਨ। ਕਰੋੜਾਂ ਹੀ ਹਨ ਸੰਸਾਰ ਜਗਤ ਵਿੱਚ, ਪਰ ਕਹਿਣਾ ਕੀ ਚਾਹ ਰਹੇ ਨੇ ਹੁਣ ਸਾਰੇ ਦਾ ਸਾਰਾ ਰਿਜ਼ਲਟ ਕੱਢਣਾ ਭਾਈ ਗੁਰਦਾਸ ਜੀ ਨੇ। ਕਹਿਣ ਲੱਗੇ, ਗਹਿਰ ਮਹਿਲ ਸੁਲਤਾਨ ਮਹਿਲ ਨਾ ਪਾਵਹੀ। ਹੁਣ ਤੱਤ ਦੀ ਗੱਲ ਦੱਸਦੇ ਨੇ ਭਾਈ, ਜਿਹੜੇ ਲੋਕ ਇਹਨਾਂ ਕੇਵਲ ਸੁਗੰਧੀਆਂ ਦੇ ਵਿੱਚ ਹੀ ਮਸਤ ਰਹੇ, ਜਿਹੜੇ ਲੋਕ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਤੇ ਸਵਾਦਾਂ ਵਿੱਚ ਹੀ ਮਸਤ ਰਹੇ, ਜਿਹੜੇ ਰਾਗ ਨਾਦ ਤੇ ਤਰ੍ਹਾਂ ਤਰ੍ਹਾਂ ਦੇ ਸੰਗੀਤ ਵਿੱਚ ਹੀ ਮਸਤ ਰਹੇ, ਰੰਗਾਂ ਰਸਾਂ ਵਿੱਚ ਹੀ ਮਸਤ ਰਹੇ ਤੇ ਆਪਣੇ ਰੂਪ ਤੇ ਜੋਬਨ ਜਵਾਨੀ ਵਿੱਚ ਜਿਹੜੇ ਲੋਕ ਮਸਤ ਰਹੇ, ਕਹਿਣ ਲੱਗੇ ਕਿ ਵਿਸ਼ਿਆਂ ਵਿਕਾਰਾਂ ਵਿੱਚ ਲੱਗ ਕੇ ਪਰਮੇਸ਼ਰ ਦੇ ਮਹੱਲ ਤੋਂ ਉਪਰੇ ਰਹਿ ਗਏ, ਰੱਬ ਦੇ ਮਹੱਲ ਤੋਂ ਦੂਰ ਰਹਿ ਗਏ, ਰੱਬ ਦੇ ਚਰਨਾਂ 'ਚ ਉਹਨਾਂ ਨੂੰ ਥਾਂ ਨਹੀਂ ਮਿਲੀ। ਉਹ ਲੋਕ ਜਿਹੜੇ ਜੋਬਨ ਦਾ ਜਵਾਨੀ ਦਾ ਹੰਕਾਰ ਕਰਦੇ, ਉਹ ਲੋਕ ਜਿਹੜੇ ਤਰ੍ਹਾਂ ਤਰ੍ਹਾਂ ਦੇ ਖਾਣਿਆਂ ਵਿੱਚ ਮਸਤ ਰਹੇ, ਉਹ ਲੋਕ ਜਿਹੜੇ ਤਰ੍ਹਾਂ ਤਰ੍ਹਾਂ ਦੇ ਰੂਪ ਰੰਗ ਵਿੱਚ ਮਸਤ ਰਹੇ, ਉਹ ਲੋਕ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਦੇ ਵਿੱਚ ਮਸਤ ਰਹੇ, ਉਹ ਲੋਕ ਜਿਹੜੇ ਕੇਵਲ ਤੇ ਕੇਵਲ ਤਰ੍ਹਾਂ ਤਰ੍ਹਾਂ ਦੇ ਸੰਗੀਤ ਦੇ ਵਿੱਚ ਹੀ ਮਸਤ ਰਹੇ, ਉਹ ਰੱਬ ਦੇ ਮਹੱਲ ਨੂੰ ਨਹੀਂ ਪਾ ਸਕਦੇ। ਮਹੱਲ ਭਾਵ ਰੱਬ ਦੇ ਘਰ ਤੱਕ ਪਹੁੰਚਣ, ਪਰਮੇਸ਼ਰ ਦੀ ਪ੍ਰਾਪਤੀ ਕਰ ਲੈਣੀ, ਉਹਦੀ ਦਰਗਾਹ ਵਿੱਚ ਪਰਮੇਸ਼ਰ ਦੀ ਹਜ਼ੂਰੀ ਵਿੱਚ ਥਾਂ ਮਿਲ ਜਾਣੀ, ਇਹਨਾਂ ਲੋਕਾਂ ਨੂੰ ਕਿਸੇ ਨੂੰ ਨਹੀਂ ਮਿਲੀ ਜਿਹੜੇ ਇਹਨਾਂ ਰਸਾਂ ਕਸਾਂ ਤੇ ਰੂਪਾਂ ਵਿੱਚ ਹੀ ਮਸਤ ਰਹੇ, ਜਿਹੜੇ ਇਹਨਾਂ ਤੋਂ ਉੱਚੇ ਉੱਠਣ ਵਾਲੇ ਨੇ, ਜਿਹੜੇ ਸੰਸਾਰ ਦੇ ਰਸਾਂ ਕਸਾਂ ਤੋਂ ਉੱਪਰ ਉੱਠ ਜਾਣ ਵਾਲੇ। ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵੇ ਤੇ ਜੀਓ। ਜਿਹਨਾਂ ਨੂੰ ਪਤਾ ਲੱਗ ਗਿਆ ਇਹਨਾਂ ਦੁਨੀਆਂ ਦੇ ਰਸਾਂ ਕਸਾਂ ਦੇ ਵਿੱਚ ਸੁੱਖ ਨਹੀਂ ਹੈ, ਇਹਨਾਂ ਨਾਲ ਨਿਉਂ ਲਾ ਕੇ ਰੱਬ ਨਹੀਂ ਮਿਲਦਾ, ਜੇ ਉਸ ਸਾਈਂ ਦੇ ਨਾਲ ਵਾਹਿਗੁਰੂ ਦੇ ਚਰਨਾਂ ਨਾਲ ਨਿਉਂ ਲੱਗੇ, ਪ੍ਰੀਤ ਬਣੇ ਤੇ ਤਾਂ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੋਇਆ ਜਾ ਸਕਦਾ। ਜਿਹੜੇ ਲੋਕ ਕੇਵਲ ਦੁਨੀਆਂ ਦੇ ਪਦਾਰਥਾਂ ਦੇ ਵਿੱਚ ਤੇ ਖਾਣ ਪੀਣ ਪਹਿਨਣ ਤੇ ਰੂਪ ਰੰਗ ਤੇ ਜੋਬਨ ਜਵਾਨੀ ਵਿੱਚ ਮਸਤ ਹੋ ਗਏ, ਸਾਧ ਸੰਗਤ ਭਾਈ ਗੁਰਦਾਸ ਜੀ ਦਾ ਭਾਵ, ਉਹ ਲੋਕ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਤੁਰ ਗਏ। ਜੀਵਨ ਦੀ ਬਾਜੀ ਉਹਨਾਂ ਲੋਕਾਂ ਨੇ ਜਿੱਤੀ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਰੱਬ ਦੀ ਬੰਦਗੀ ਕੀਤੀ ਹੈ, ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜਿਨ੍ਹਾਂ ਨੇ ਲੀਨਤਾ ਪ੍ਰਾਪਤ ਕੀਤੀ, ਉਹ ਹੀ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਪਏ ਹਨ।